मैं तान दीवान तू है मेरे स्वामी, मैं तुदे आगा अरदास। मैं होर थाओ नाही जिस पह करूं बेनंती, मेरा दुख सुख तुझ ही पास। तुदे आगा अरदास हमारी, जियो पिंड सब तेरा। कहो नानक सब तेरी वडियाई, कोई नाओ न जाने मेरा। गुरु प्यारे हो करो कृपा मिल के प्यार सत गज के फतेह बुलाइए। वाहिगुरु जी का खालसा वाहिगुरु जी की फतह। अरदास सिख दे जीवन का आधार है, सिख दे जीवन की थम्मी है। अरदास दे राही सिख वाहिगुरु दे नाल जुड़ता है, अपने सतगुरु का ध्यान धरता है, अपने बजुर्गों का शहीदों का अभिनंदन करता है। जिथे अपने मन की ख्वाहिश अपने लिए कुछ कहना चाहता है, इस तो पहला सरबत खालसे की अरदास करता है, कुल मनुखता दे भले की लोचा करता है। जे मैं इउं आखां कि सिख की अरदास इंडिविजुअल अरदास नहीं है, केवल अपने लई अरदास नहीं है, सिख की अरदास सरबत खालसे की अरदास है, सिख की अरदास सरबत दे भले की अरदास है। और ये अरदास उस दे जीवन का आधार मैं इसलिए कह रहा कि बचपन तो लैके, या मैं इउं आखां जन्म तो पहला भी माँ बाप बच्चे दे जन्म लई खुशी लई अरदास करदे ने, जन्म ते भी शुकराने दी अरदास करदे ने। बच्चा स्कूल पढ़ने पैंदा है, माँ बाप अरदास करदा है, बच्चा जवान है व्याहुण योग है व्याह रखिया है अरदास है, किसी भी कार्ज लई घरों तुरन लगा है अरदास है, कार्ज की सफलता हुई है अरदास है, स्थान लिया है अरदास है, घर विच कोई खुशी का समागम है अरदास है, कोई संबंधी विछड़ गया है अरदास है। जे मैं इउं आखां कि सिख का हर सुआस वाहिगुरू अगे अरदास करदिया हुए ही बीतता है, तो यह सच है। जे मैं इउं आप जी दे पास अर्ज करां, अगर सिख जीवन दे विचों अरदास माइनस कर दिती जाए तां सिख जीवन नीरस हो जांदा है। जे सिख जीवन दे विच अरदास नहीं है तां उत्थे गुरमत दा निवास नहीं है, इउं समझिया जा सकदा है। अरदास दे राही अमृत वेले उठदा है सिख, जिस वेले ते अरदास करदा है। इउं भी गुरु प्यारे आखदे ने नितनेम आरंभ करन तो पहला भी सानू अरदास करनी चाहिए, ताँ कि वाहिगुरु बल बख्शे एकाग्रता बख्शे। नितनेम कीता है तद भी अरदास है, शाम पई है सोदर दा पाठ कीता है अरदास करनी है, सौन लगा है ते अरदास कीती है। तां जे इउं आखां कि जिंदगी दा आरंभ भी अरदास दे नाल है और जिंदगी दा अंत भी अरदास दे नाल, दिन दा आरंभ भी अरदास दे नाल है, रात दा आरंभ भी अरदास दे नाल है। इस तों इलावा सिख नूं सतगुरु सच्चे पातशाह जी ने यह आदेश कीता है कि अगर वह मौजूदा जिंदगी तो किसी वेले आवाजार हो जाता है, संतुष्ट नहीं है, तो उस अवस्था दे विच कुछ मंग करनी चाहता है तो करे अरदास दे रूप दे विच, आखे अपने वाहिगुरु दे पास। पर नाल ही यह गल भी ध्यान विच ले आंदी कि सब तो बेहतर जड़ी बात है वह है भाणे विच रहना, शुक्र विच रहना, ते सदा शुक्र दी अरदास कर। अरदास दे अनेकां ही पक्ष ने, ते आपां अनेकां पक्षां दे बाबतां बहुत ध्यान नहीं कर सकांगे, समें दे अनुसार केवल कुछ कु पक्षां दी विचार जिहड़ी है उह मैं करन दा यतन करांगा। अरदास दे दो पक्ष विशेष रूप विच ने। अरदास एक इनफोर्मल है, एक फॉर्मल है। इनफोर्मल अरदास तो भाव है जदों असी इंडिविजुअल तौर पर अरदास करते हैं, वो अरदास असी लेट के भी कर सकते हैं, बीमारी की अवस्था दे विच वो असी चलते फिरते भी कर सकते हैं, वो असी सफर विच भी कर सकते हैं, जहाज दे विच भी असी वो अरदास कर सकते हैं, खेतों में हल वाहुंदे हां भी असी अरदास कर सकते हैं, कार चलाउंदे होइआं भी असी अरदास कर सकते हैं। और इस अरदास दे वास्ते बहुत लंबे समय की जरूरत नहीं है, बल्कि जितने समय में एक चुटकी लगाई जा सकती है अख दे प्रकार दे विच अरदास कीती जा सकती है। ये इनफोर्मल अरदास है। दूसरी अरदास है असाडी, इसनूं असी फॉर्मल अरदास कहिंदे आ। वो अरदास है जो असी टेक के करनी हुंदी है, सुबह करनी हुंदी है, शाम नूं करनी हुंदी है, जिस अरदास दे नाल असी समुचे पंथ दे नाल जुड़ते हैं। और वो जिहड़ी अरदास है उसकी एक तकनीक है, वो जिहड़ी अरदास है उसका एक नमूना है गुरु पंथ ने बद्धा, तां कि जिस वेले भावें इकले रूप दे भावें इकला रहिंदा होया अरदास करे, भावें संगती रूप दे विच अरदास करे, इसकी शब्दावली ऐसी होनी चाहिए है जिस शब्दावली दे राही ये वाहिगुरु दे नाल जुड़ता हो, जिस शब्दावली दे राही गुरमत सिद्धांतां दी परपक्ता हुंदी हो। ऐसा यतन किया गया, ऐसा नमूना दिता गया। और आपां जो विचार करन जा रहे हैं ये इसे ही नमूने दे बाबत है, इसे ही पैटर्न दे बाबत है। और मैनू ये गल कहिंदियां होइयां खुशी हुंदी है कि गुरु पंथ का यह यतन, जिस यतन हुण लगभग 50 वरे नालों ज़्यादा समा हो गया, ये नमूना सानू दित्तिआं नूं सिख रहत मर्यादा दे रूप दे विच जो है साडे पास। मैनूं खुशी है इस गल दी कि बहुत सारे अस्थानां ते गुरद्वारिआं दे विच संगती रूप दे विच अते जां निजी रूप दे विच मनुख गुरु के सिख जिहड़े ने वो इस दे अनुसार ही अरदास करदे ने, किते किते अपनी मर्जी दे अनुसार थोड़ी बहुती वाद घाट कर लैणी वो जिवें अपना अधिकार समझते ने, इस तरह भी कीता भी जांदा है। पर एक गल जिहड़ी है खुशी वाली वो ये है कि सिद्धांत की परपक्ता वल जरूर ध्यान दिता जांदा है और जिहड़ा दिता जाना चाहीदा है। अरदास करन लगे हां कुछ जरूरी गल्लां दा ध्यान करवाया गया कि अरदास करन लगे हां सतगुरु सच्चे पातशाह श्री गुरु ग्रंथ साहिब जी दे सन्मुख हथ जोड़ के अरदास करे। नाल ये भी गल कह दिती जे श्री गुरु ग्रंथ साहिब जी मौजूद ना होण तां किसे पासे मूँह करके अरदास करो प्रवान है। फिर अरदास होण समय संगत च हाजर सारे इसत्री पुरशां नूं हथ जोड़ के खड़ोना चाहीदा है। जो सज्जन श्री गुरु ग्रंथ साहिब जी ताबिया बैठा होवे वह भी उठ के चौर करे। फिर इउं भी आखिया जदों कोई खास अरदास किसी एक जां वधीक आदमियों वल्लों होवे तां उन्हां तों बिना संगत विच बैठे होरनां दा उठना जरूरी नहीं है, जिस तरह असी विआहां ते करना हुंदा है जां कोई होर भी गुरद्वारा साहिबान दे विच अक्सर इहो जिहे मौके आउंदे रहिंदे ने जदों कुछ मनुख निजी रूप दे विच अरदास करवाउणी चाहुंदे हुंदे ने ते करवाउंदे ने ग्रंथी सिंह अरदासीए दे पासों, उस वेले सारिआं दा उठ खड़ोना जरूरी नहीं है। गुरबाणी दे विचों सानूं सेध मिलदी है दोए कर जोड़ करों अरदास, दोए कर जोड़ करी बेनंती ठाकुर अपना ते आया। अरदास करन लगे हां सानूं दोवें हथ जोड़ के जे हो सके ये अखां बंद कर लईआं जाण। एक अच्छी मुद्रा है, मैं पढ़ रहा सां विद्वान सज्जन कहन लगा जिस वेले असी दोवें हथ जोड़े हुंदे ने साडे हथ छाती दे सन्मुख हुंदे ने बिल्कुल, असी अपनियां पैरां दियां अड्डियां नूं जोड़ के खड़ोते होए हुंदे हां तां साडे मन नूं जुड़न दे विच बहुत ज़्यादा हैल्प हुंदी है। बस यही मकसद है। जे मन जोड़ के असी खड़ोते होए हां अरदास दे विच तां साडी अरदास दी भावना वाले पासे ये पहला कदम है। ਦੂਸਰੀ ਬਾਤ ਹੈ ਕਿ ਅੰਦਰ ਭਾਵਨਾ ਹੋਵੇ। ਬਿਨਾਂ ਸ਼ੱਕ ਅਸੀਂ ਸ਼ਬਦਾਵਲੀ ਦਾ ਜ਼ਿਆਦਾ ਵਿਸਥਾਰ ਦੇ ਨਾਲ ਅਸਾਂ ਨੇ ਵਿਚਾਰ ਕਰਨੀ ਹੈ ਕਿ ਇਹ ਸ਼ਬਦਾਵਲੀ ਐਸੀ ਕਿਉਂ ਹੈ ਜਾਂ ਸ਼ਬਦਾਵਲੀ ਦਾ ਭਾਵ ਕੀ ਹੈ। ਪਰ ਗੁਰੂ ਪਿਆਰਿਓ, ਸਭ ਤੋਂ ਜਿਹੜੀ ਜ਼ਰੂਰੀ ਬਾਤ ਹੈ ਉਹ ਹੈ ਭਾਵਨਾ। ਸਭ ਤੋਂ ਜਿਹੜੀ ਜ਼ਰੂਰੀ ਬਾਤ ਹੈ ਅਰਦਾਸ ਦੇ ਵਿੱਚ ਉਹ ਹੈ ਸ਼ਰਧਾ। ਸਭ ਤੋਂ ਜਿਹੜੀ ਜ਼ਰੂਰੀ ਬਾਤ ਹੈ ਅਰਦਾਸ ਕਰਨ ਵਾਲੇ ਦੇ ਲਈ ਉਹ ਹੈ ਅਕੀਦਤ। ਜੇ ਅਕੀਦਤ ਨਹੀਂ ਹੈ, ਸ਼ਰਧਾ ਨਹੀਂ ਹੈ, ਭਾਵਨਾ ਨਹੀਂ ਹੈ, ਅੰਦਰ ਵਿਸ਼ਵਾਸ ਨਹੀਂ ਹੈ, ਅੰਦਰ ਭੈ ਨਹੀਂ ਹੈ, ਨਿਰਮਲ ਭੈ ਨਹੀਂ ਹੈ, ਤੇ ਅਰਦਾਸ ਦੀ ਸ਼ਬਦਾਵਲੀ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕਿਤਨੀ ਵਾਰ ਸਿਆਣਿਆਂ ਨੇ ਆਖਿਆ ਪ੍ਰੇਅਰ ਇਜ਼ ਏ ਮੈਟਰ ਆਫ ਫੇਥ, ਪ੍ਰੇਅਰ ਇਜ਼ ਏ ਵਾਇਸ ਆਫ ਫੇਥ, ਪ੍ਰੇਅਰ ਇਜ਼ ਏ ਸੌਂਗ ਆਫ ਹਾਰਟ। ਕਿਤਨੀਆਂ ਗੱਲਾਂ ਆਖੀਆਂ। ਕਿਸੇ ਵਿਚਾਰਵਾਨ ਨੇ ਤਾਂ ਇਉਂ ਵੀ ਗੱਲ ਕਹਿ ਦਿੱਤੀ, ਇਟ ਇਜ਼ ਬੈਟਰ ਏ ਹਾਰਟ ਵਿਦਆਊਟ ਵਰਡਸ ਦੈਨ ਵਰਡਸ ਵਿਦਆਊਟ ਏ ਹਾਰਟ। ਉਹ ਦਿਲ ਜਿਸ ਦਿਲ ਦੇ ਕੋਲ ਲਫ਼ਜ਼ ਨਾ ਹੋਣ, ਸ਼ਬਦਾਵਲੀ ਨਾ ਹੋਵੇ, ਉਹ ਅਰਦਾਸ ਪ੍ਰਵਾਨ ਹੈ। ਅਤੇ ਜੇ ਸ਼ਬਦਾਵਲੀ ਹੈ ਤਾਂ ਦਿਲ ਹੀ ਭਾਵਨਾ ਨਹੀਂ ਹੈ, ਦਿਲ ਨਹੀਂ ਹੈ ਅਰਦਾਸ ਦੇ ਵਿੱਚ, ਅਤੇ ਅਰਦਾਸ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਤਾਂ ਹੁਣ ਸਾਡੇ ਪਾਸ ਇਤਿਹਾਸ ਦੀਆਂ ਇੱਕ ਨਹੀਂ ਇੱਕ ਤੋਂ ਵੱਧ ਅਨੇਕਾਂ ਹੀ ਉਦਾਹਰਣਾਂ ਨੇ ਜਦੋਂ ਗੁਰੂ ਪਿਆਰ ਵਾਲਿਆਂ ਨੇ ਅਰਦਾਸਾਂ ਕੀਤੀਆਂ, ਭਾਵੇਂ ਉਹ ਭਾਈ ਤਲੋਕੇ ਵਰਗੇ ਨੇ, ਭਾਵੇਂ ਭਾਈ ਕਟਾਰੂ ਵਰਗੇ ਨੇ, ਭਾਵੇਂ ਮਹਾਰਾਜਾ ਰਣਜੀਤ ਸਿੰਘ ਹੋਰਾਂ ਵਰਗੇ ਨੇ, ਅਤੇ ਭਾਵੇਂ ਹੋਰ ਅਨੇਕਾਂ ਨੇ, ਨਿੱਤ ਹੀ ਅਰਦਾਸ ਕਰਨ ਵਾਲੇ ਗੁਰੂ ਪਿਆਰੇ ਨੇ ਦੇਸਾਂ ਪ੍ਰਦੇਸਾਂ ਦੇ ਵਿੱਚ ਰਹਿਣ ਵਾਲੇ, ਉਹ ਕਦੀ ਸ਼ਬਦਾਵਲੀ ਵੱਲ ਫਿਰ ਉਸ ਵੇਲੇ ਧਿਆਨ ਨਹੀਂ ਦਿੰਦੇ, ਬਸ ਭਾਵਨਾ ਹੈ। ਔਰ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ, ਉਹ ਖੁਸ਼ੀ ਦੇ ਨਾਲ ਦੱਸਦੇ ਨੇ ਕਿ ਮੇਰੀ ਜਿਹੜੀ ਕੀਤੀ ਹੋਈ ਅਰਦਾਸ ਹੈ ਉਹ ਸੁਣੀ ਗਈ ਹੈ, ਉਹ ਪ੍ਰਵਾਨ ਹੋਈ ਹੈ। ਕਿਉਂ ਭਲਾ, ਸ਼ਬਦਾਵਲੀ ਚੰਗੀ ਸੀ? ਨਹੀਂ, ਸੁੰਦਰ ਰਿਦਮ ਸੀ, ਸੁੰਦਰ ਆਵਾਜ਼ ਸੀ, ਐਸਾ ਕੁਛ ਵੀ ਨਹੀਂ ਸੀ। ਐਸੇ ਸਾਰੇ ਸਵਾਲ ਕਰਨੇ ਹੀ ਜਾਇਜ਼ ਨਹੀਂ ਹਨ, ਬਸ ਭਾਵਨਾ ਸੀ। ਤੋ ਜਿੱਥੇ ਅਸੀਂ ਹੱਥ ਜੋੜ ਕੇ ਖੜੋਤੇ ਹੋਣਾ ਹੁੰਦਾ ਹੈ ਤਾਂ ਕਿ ਸਾਡਾ ਮਨ ਜੁੜ ਜਾਏ, ਮਨ ਇਕਾਗਰਤਾ ਵਿੱਚ ਆ ਜਾਏ, ਉੱਥੇ ਭਾਵਨਾ ਦੀ ਬਾਤ ਹੈ। ਜਿਸ ਵੇਲੇ ਅਸੀਂ ਮਨ ਜੋੜ ਲੈਂਦੇ ਹਾਂ, ਸਾਡੀ ਭਾਵਨਾ ਜਿਹੜੀ ਹੈ ਗੁਰੂ ਪਿਆਰ ਵਾਲੀ ਹੁੰਦੀ ਹੈ, ਸ਼ਰਧਾ ਵਿੱਚ ਅਸੀਂ ਹੁੰਦੇ ਹਾਂ, ਅਤੇ ਫਿਰ ਸਿਆਣੇ ਮਨੁੱਖ ਨੇ ਆਖ ਦਿੱਤਾ, ਅਕੀਦਤ ਸੇ ਸਭੀ ਨੁਕਤੇ ਜਹਾਂ ਮੇਂ ਹੱਲ ਹੋਤੇ ਹੈ, ਜਹਾਂ ਯਹਾਂ ਤਕਦੀਰ ਔਰ ਤਦਵੀਰ ਦੋਨੋਂ ਸਰ ਝੁਕਾਤੇ ਹੈ। ਜਿਸ ਵੇਲੇ ਅਕੀਦਤ ਵਿੱਚ, ਸ਼ਰਧਾ ਵਿੱਚ ਆ ਕੇ, ਭੈ ਭਾਵਣੀ ਵਿੱਚ ਆ ਕੇ, ਵਿਸ਼ਵਾਸ ਵਿੱਚ ਆ ਕੇ ਅਰਦਾਸ ਕੀਤੀ ਗਈ ਪਰਮੇਸ਼ਰ ਅੱਗੇ, ਗੁਰੂ ਦੇ ਅੱਗੇ, ਤਾਂ ਉਸ ਵੇਲੇ ਫਿਰ ਜੁਗਤੀਆਂ ਵੀ ਬਣ ਜਾਂਦੀਆਂ ਨੇ, ਉਸ ਵੇਲੇ ਫਿਰ ਸਾਧਨ ਵੀ ਬਣ ਜਾਂਦੇ, ਉਸ ਵੇਲੇ ਫਿਰ ਜੁਗਤੀਆਂ ਵੀ ਬਣ ਜਾਂਦੀਆਂ ਨੇ, ਤਦਵੀਰਾਂ ਵੀ ਬਣ ਜਾਂਦੀਆਂ ਨੇ, ਉਸ ਵੇਲੇ ਫਿਰ ਤਕਦੀਰਾਂ ਵੀ ਬਣ ਜਾਂਦੀਆਂ, ਕਿਸਮਤਾਂ ਵੀ ਦੁਬਾਰਾ ਲਿਖੀਆਂ ਜਾਂਦੀਆਂ ਨੇ। ਇਹ ਗੱਲ ਹੋ ਜਾਂਦੀ ਹੁੰਦੀ ਹੈ, ਇਹ ਗੱਲ ਹੋ ਜਾਂਦੀ ਹੈ। ਤੋ ਆਓ, ਜੋ ਸਾਡੀ ਫੋਰਮਲ ਅਰਦਾਸ ਹੈ, ਜਿਸ ਨੂੰ ਮੈਂ ਆਖਦਾ ਇਹ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ, ਸਰਬੱਤ ਖਾਲਸਾ ਜੀ ਦੀ, ਔਰ ਇਹ ਸੱਚ ਹੈ ਕਿ ਇਹ ਅਰਦਾਸ ਹੈ ਜਿਹੜੀ ਸਾਨੂੰ ਪੰਜਾਬ ਵਿੱਚ ਵੱਸਦਿਆਂ ਅਤੇ ਪ੍ਰਦੇਸਾਂ ਵਿੱਚ ਵੱਸਦਿਆਂ ਨੂੰ ਇੱਕ ਪਲੇਟਫਾਰਮ 'ਤੇ ਖੜਾ ਕਰਦੀ ਹੈ। ਇਹ ਅਰਦਾਸ ਹੈ ਜਿੱਥੇ ਅਸੀਂ ਦੂਰ ਦੁਰਾਡੇ ਰਹਿੰਦਿਆਂ ਹੋਇਆਂ ਵੀ ਇੱਕ ਦੂਜੇ ਦੇ ਭਲੇ ਦੇ ਵਾਸਤੇ ਵਾਹਿਗੁਰੂ ਦੇ ਪਾਸੋਂ ਮੰਗ ਕਰਦੇ ਹਾਂ, ਇੱਕ ਦੂਸਰੇ ਦੀ ਚੜ੍ਹਦੀ ਕਲਾ ਦੇ ਵਾਸਤੇ, ਇੱਕ ਦੂਜੇ ਦੀ ਰੱਛਿਆ ਰਿਆਇਤ ਵਾਸਤੇ ਅਸੀਂ ਮੰਗ ਕਰਦੇ ਹਾਂ। ਪਰ ਕੇਵਲ ਇੱਕ ਦੂਜੇ ਦੇ ਵਾਸਤੇ ਹੀ ਨਹੀਂ, ਅਸੀਂ ਸਭਨਾਂ ਦੇ ਵਾਸਤੇ, ਤੇਰੇ ਭਾਣੇ ਸਰਬੱਤ ਦਾ ਭਲਾ ਕਹਿੰਦਿਆਂ ਹੋਇਆਂ ਅਸੀਂ ਅਰਦਾਸ ਕਰਦੇ ਹਾਂ। ਤਾਂ ਮੈਂ ਕਹਿਣ ਜਾ ਰਿਹਾ ਸਾਂ, ਇਹ ਹੈ ਸਰਬੱਤ ਖਾਲਸਾ ਜੀ ਦੀ ਅਰਦਾਸ। ਤੋ ਜੋ ਫੋਰਮਲ ਇਸਦੀ ਵਿਚਾਰ ਹੈ, ਅੱਖਰੀ ਜੋ ਵਿਚਾਰ ਹੈ, ਉਹ ਆਪਾਂ ਵਿਚਾਰਨ ਦਾ ਯਤਨ ਕਰਦੇ ਹਾਂ। ਜਿਸ ਤਰ੍ਹਾਂ ਕਿ ਮੈਂ ਪਹਿਲਾਂ ਅਰਜ਼ ਕੀਤੀ ਹੈ, ਇਸ ਵਿਚਾਰ ਦਾ ਆਧਾਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਗੁਰੂ ਪੰਥ ਵੱਲੋਂ ਅੰਕਿਤ ਕੀਤੀ ਹੋਈ ਅਰਦਾਸ ਹੈ, ਔਰ ਉਸ ਦੇ ਅਨੁਸਾਰ ਹੀ ਅਸੀਂ ਕੁਝ ਵਿਚਾਰਾਂ ਜਿਹੜੀਆਂ ਨੇ ਉਹ ਸਮੇਂ ਅਨੁਸਾਰ ਕਰਨ ਦਾ ਯਤਨ ਕਰਾਂਗੇ। ਸਭ ਤੋਂ ਪਹਿਲਾਂ ਸਾਨੂੰ ਵਿਚਾਰਨਾ ਹੋਏਗਾ ਅਰਦਾਸ ਲਫ਼ਜ਼ ਦਾ ਕੀ ਅਰਥ ਹੈ। ਕੁਝ ਵਿਚਾਰਵਾਨਾਂ ਦਾ ਇਸ ਤਰ੍ਹਾਂ ਖਿਆਲ ਹੈ ਕਿ ਅਰਦਾਸ ਲਫ਼ਜ਼ ਦਾ ਅਰਥ ਹੈ ਅਰਜ਼ਦਾਸ਼ਤ, ਅਰਜ਼ ਕਹਿਣੀ, ਬੇਨਤੀ ਕਰਨੀ। ਕੁਝ ਆਖਦੇ ਨੇ ਅਰਧ ਆਸਤ, ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਅਰਧ ਆਸਤ। ਅਰਧ ਆਸਤ ਤੋਂ ਭਾਵ ਹੈ ਮੁਰਾਦ ਮੰਗਣੀ। ਮੈਂ ਸਮਝਦਾ ਕਿ ਦੋਵੇਂ ਜਿਹੜੇ ਅਰਥ ਨੇ, ਭਾਵੇਂ ਉਹ ਫਾਰਸੀ ਦੇ ਸ਼ਬਦਾਵਲੀ ਦਾ ਲਫ਼ਜ਼ ਦਾ ਅਰਥ ਹੈ ਔਰ ਭਾਵੇਂ ਸੰਸਕ੍ਰਿਤ ਦੇ ਲਫ਼ਜ਼ ਦਾ ਅਰਥ ਹੈ, ਦੋਵੇਂ ਹੀ ਨੇੜੇ ਨੇ, ਬਹੁਤ ਦੂਰ ਨਹੀਂ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਸਿੱਖ ਦੀ ਅਰਦਾਸ, ਖਾਲਸਾ ਦੀ ਜਿਹੜੀ ਅਰਦਾਸ ਹੈ, ਇਸ ਦੀ ਆਪਣੀ ਅਰਦਾਸ ਹੈ, ਇਸ ਦੀ ਨਵੇਕਲੀ ਹੁੰਦਾ ਹੈ। ਔਰ ਜੇ ਮੈਂ ਇਹੋ ਆਖਾਂ ਕਿ ਇਹ ਅਨੁਪਮ ਹੈ, ਇਹ ਦੂਜਿਆਂ ਵਾਲੀ ਕੇਵਲ ਪ੍ਰੇਅਰ ਨਹੀਂ ਹੈ, ਇਹ ਦੂਜਿਆਂ ਵਾਲੀ ਕੇਵਲ ਪ੍ਰਾਰਥਨਾ ਨਹੀਂ ਹੈ, ਇਹ ਉਹ ਅਰਦਾਸ ਹੈ ਜਿਹੜੀ ਅਰਦਾਸ ਸਾਨੂੰ ਵਾਹਿਗੁਰੂ ਨਾਲ ਜੋੜਦੀ ਹੈ, ਸਾਨੂੰ ਗੁਰੂ ਨਾਲ ਜੋੜਦੀ ਹੈ, ਗੁਰਬਾਣੀ ਨਾਲ ਜੋੜਦੀ ਹੈ, ਸਾਨੂੰ ਸਮੁੱਚੇ ਪੰਥ ਦੇ ਨਾਲ ਜੋੜਦੀ ਹੈ। ਔਰ ਇਸ 5 ਮਿੰਟੀ ਕੀਤੀ ਹੋਈ ਅਰਦਾਸ ਦੇ ਨਾਲ ਅਸੀਂ ਆਪਣੇ ਸਮੁੱਚੇ ਇਤਿਹਾਸ ਤੋਂ ਵਾਕਫ ਹੋ ਜਾਂਦੇ ਹਾਂ। ਕੁਝ ਵਿਦਵਾਨ ਇਉਂ ਆਖਦੇ ਨੇ, ਠੀਕ ਹੈ ਸਾਨੂੰ ਆਪਣੇ ਬੱਚਿਆਂ ਨੂੰ ਇਤਿਹਾਸ ਦੀਆਂ ਸਾਖੀਆਂ ਸੁਣਾਉਣੀਆਂ ਚਾਹੀਦੀਆਂ ਨੇ, ਪੜ੍ਹਾਉਣਾ ਚਾਹੀਦਾ ਹੈ, ਬਹੁਤ ਨੌਲੇਜ ਦੇਣ ਦੀ, ਐਜੂਕੇਸ਼ਨ ਦੇਣ ਦੀ ਜ਼ਰੂਰਤ ਹੈ। ਪਰ ਨਾਲ ਹੀ ਆਖਦਾ ਹੈ ਜਿਹੜਾ ਬੱਚਾ ਰੋਜ਼ਾਨਾ ਅਰਦਾਸ ਕਰਦਾ ਹੈ ਨਾ, ਉਹ ਤਾਂ ਰੋਜ਼ਾਨਾ ਹੀ ਆਪਣੇ ਸਾਰੇ ਇਤਿਹਾਸ ਦੇ ਦਰਸ਼ਨ ਕਰ ਲੈਂਦਾ। ਔਰ ਗੱਲ ਠੀਕ ਹੈ, ਇਹ ਗੱਲ ਸੁੱਟ ਪਾਉਣ ਵਾਲੀ ਨਹੀਂ ਹੈ। ਤੋ ਮੇਰਾ ਕਹਿਣ ਤੋਂ ਭਾਵ ਸਾਡੀ ਜਿਹੜੀ ਅਰਦਾਸ ਹੈ ਇਹ ਅਨੁਪਮ ਅਰਦਾਸ ਹੈ। ਤਾਂ ਇਸਦਾ ਜੋ ਆਰੰਭ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀ ਨੇ ਜੋ ਚੰਡੀ ਦੀ ਵਾਰ ਲਿਖੀ ਸੀ, ਜਿਹਨੂੰ ਭਗਵਤੀ ਦੀ ਵਾਰ ਆਖਿਆ ਗਿਆ ਹੈ, ਚੰਡੀ ਚਰਿੱਤਰਾਂ ਤੋਂ ਬਾਅਦ ਉਸ ਦੀ ਜਿਹੜੀ ਪਹਿਲੀ ਪੌੜੀ ਹੈ ਉਸ ਤੋਂ ਅਰਦਾਸ ਆਰੰਭ ਹੁੰਦੀ ਹੈ। ਇਉਂ ਅੰਕਿਤ ਹੈ ਇਸ ਦੀ ਸ਼ਬਦਾਵਲੀ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤੀ ਜੀ ਸਹਾਏ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ, ਸਭ ਥਾਈ ਹੋਏ ਸਹਾਏ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਜੇ ਮੈਂ ਇਹੋ ਅਰਜ਼ ਕਰਾਂ ਆਪ ਜੀ ਦੇ ਪਾਸ, ਇਹ ਅਰਦਾਸ ਦਾ ਪਹਿਲਾ ਪਹਿਰਾ ਹੈ, ਇਹ ਅਰਦਾਸ ਦਾ ਪਹਿਲਾ ਟੁਕੜਾ ਹੈ ਮਹੱਤਵਪੂਰਨ। ਇਸ ਅਰਦਾਸ ਦੇ ਇਸ ਟੁਕੜੇ ਦੇ ਵਿੱਚ, ਇਸ ਪਹਿਰਾ ਦੇ ਵਿੱਚ ਸ੍ਰੀ ਅਕਾਲ ਪੁਰਖ ਅਤੇ 10 ਪਾਤਸ਼ਾਹੀਆਂ ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਜਿਹੜਾ ਹੈ ਉਹ ਧਰਾਇਆ ਗਿਆ ਹੈ। ਸਭ ਤੋਂ ਪਹਿਲੀ ਬਾਤ ਜਿਹੜੀ ਹੈ, ਸਿੱਖ ਦੀ ਅਰਦਾਸ ਗੁਰੂ ਪਰਮੇਸ਼ਰ ਦੇ ਪਾਸ ਅਰਦਾਸ ਹੈ। ਗੁਰੂ ਦੇ ਵਿੱਚੋਂ ਪਰਮੇਸ਼ਰ ਨੂੰ ਵੇਖਦਾ ਹੋਇਆ ਸਿੱਖ ਅਰਦਾਸ ਕਰਦਾ ਹੈ। ਸਿੱਖ ਦੀ ਅਰਦਾਸ ਅਕਾਲ ਪੁਰਖ ਦੇ ਅੱਗੇ ਅਰਦਾਸ ਹੈ। ਔਰ ਇਸੇ ਲਈ ਆਰੰਭਤਾ ਹੀ ਇੱਥੋਂ ਹੈ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਪੁਰਖ ਇੱਕ ਹੈ, ਔਰ ਜ਼ਿੰਦਗੀ ਦੀ ਸਾਰੀ ਫਤਿਹ, ਸਾਰੀ ਜਿੱਤ ਜੋ ਹੈ ਉਹ ਇਸ ਦੀ ਉਸ ਦੀ ਹੈ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਵਿਦਵਾਨ ਸੱਜਣ ਬਿਨਾਂ ਸ਼ੱਕ ਇਹਨਾਂ ਲਫ਼ਜ਼ਾਂ ਦੇ ਬਾਬਤ ਆਪਣਾ ਆਪਣਾ ਮਤਭੇਦ ਰੱਖਦੇ ਨੇ, ਲੇਕਿਨ ਮੈਂ ਪੂਰਨ ਵਿਸ਼ਵਾਸ ਕਰਦਾ ਕਿ ਜਿਸ ਵੇਲੇ ਅਸੀਂ ਅਰਦਾਸ ਕਰਦੇ ਹਾਂ ਸ੍ਰੀ ਭਗਵਤੀ ਜੀ ਸਹਾਏ ਅਸੀਂ ਆਖਦੇ ਹਾਂ, ਇੱਥੇ ਭਗਵਤੀ ਤੋਂ ਸਾਡੀ ਜੋ ਮੁਰਾਦ ਹੈ, ਭਾਵਨਾ ਹੈ, ਉਹ ਕੇਵਲ ਅਕਾਲ ਪੁਰਖ ਦੇ ਪ੍ਰਤੀ ਹੈ। ਵਾਹਿਗੁਰੂ ਜੀ ਦੀ ਸਹਾਇਤਾ ਦੀ ਅਸੀਂ ਮੰਗ ਕਰਦੇ ਹਾਂ। ਜੋ ਵਾਰ ਸ੍ਰੀ ਭਗਵਤੀ ਜੀ ਕੀ ਹੈ, ਇਹ ਦੂਸਰਾ ਅਰਥ ਲਿਆ ਜਾਂਦਾ ਹੈ, ਜੋ ਚੰਡੀ ਦੀ ਵਾਰ ਜਿਸ ਦਾ ਭਾਵ ਹੈ ਪਾਤਸ਼ਾਹੀ ਦਸਵੀਂ। ਇਸ ਦੇ ਉਚਾਰਨ ਕਰਤਾ ਜੋ ਹਨ ਉਹ ਹਨ 10ਵੇਂ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ। ਜੋ ਆਰੰਭ ਹੈ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਪ੍ਰਥਮ ਭਗਵਤੀ ਤੋਂ ਭਾਵ ਇੱਥੇ ਫਿਰ ਵਾਹਿਗੁਰੂ ਹੈ। ਜਿਸ ਤਰ੍ਹਾਂ ਅਨੇਕਾਂ ਲਫ਼ਜ਼ ਹੋਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਪੁਰਖ ਦੇ ਸੰਬੋਧਨ ਪ੍ਰਤੀ ਵਰਤੇ ਨੇ, ਖੜਗ ਕੇਤ ਵਰਤਿਆ ਹੈ, ਸਾਹਿਬ ਸ੍ਰੀ ਵਰਤਿਆ ਹੈ, ਇਤਿਆਦ ਹੋਰ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਹਿਗੁਰੂ ਨੂੰ ਭਗਵਤੀ ਦੇ ਨਾਮ ਨਾਲ ਵੀ ਚੇਤੇ ਕੀਤਾ ਹੈ। ਵਾਹਿਗੁਰੂ ਨੂੰ ਚੇਤੇ ਕਰਦਿਆਂ ਹੋਇਆਂ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਇਸੇ ਤਰ੍ਹਾਂ ਜਿਸ ਵੇਲੇ ਇਹ ਪੌੜੀ ਮੁਕੰਮਲ ਹੁੰਦੀ ਹੈ, ਸਭ ਥਾਈਂ ਹੋਏ ਸਹਾਏ। ਅਗਲੀ ਜਿਹੜੀ ਪੰਗਤੀ ਹੈ, ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ, ਇਹ ਜੋ ਐਡੀਸ਼ਨ ਹੈ ਇਹ ਗੁਰੂ ਪੰਥ ਨੇ ਐਡੀਸ਼ਨ ਕੀਤੀ ਹੈ। ਇਸ ਦੇ ਵਿੱਚ ਬਿਲਕੁਲ ਉਸੇ ਹੀ ਤਰਜ਼ੇ ਬਿਆਨੀ ਤੇ, ਜਿਸ ਤਰਜ਼ੇ ਬਿਆਨੀ ਤੇ ਪਹਿਲੀ ਸਾਰੀ ਪੌੜੀ ਉਚਾਰਨ ਹੋਈ ਹੈ, ਗੁਰੂ ਪੰਥ ਨੇ ਬਿਲਕੁਲ ਉਸੇ ਹੀ ਲਹਿਜ਼ੇ ਦੇ ਵਿੱਚ, ਉਸੇ ਹੀ ਤਰਜ਼ੇ ਬਿਆਨੀ ਦੇ ਵਿੱਚ ਇਹ ਜਿਹੜੀ ਪੰਗਤੀ ਹੈ ਇਹ ਨਾਲ ਜੋੜੀ ਹੈ। ਭਾਵ ਦਸੇ ਪਾਤਸ਼ਾਹੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਰਿਆਂ ਦਾ ਸਿੱਖ ਧਿਆਨ ਕਰਦਾ ਹੈ, ਸਭ ਥਾਈਂ ਹੋਏ ਸਹਾਏ। ਆਪਾਂ ਨੂੰ ਇੱਥੇ ਇੱਕ ਗੱਲ ਹੋਰ ਵਿਚਾਰ ਲੈਣ ਵਾਲੀ ਬਣਦੀ ਹੈ, ਜਿਹੜੀ ਮੈਂ ਕੁਛ ਵਿਦਵਾਨਾਂ ਦੇ ਵਿਚਾਰਾਂ ਤੋਂ ਬਾਅਦ ਮੈਂ ਸਮਝਣਾ ਜ਼ਰੂਰੀ ਬਣਦੀ ਹੈ ਆਪਾਂ ਨੂੰ ਵਿਚਾਰਨੀ। ਉਹ ਇਉਂ ਹੈ ਕਿ ਕੁਛ ਵਿਦਵਾਨ ਇਉਂ ਲਿਖਦੇ ਨੇ ਕਿ ਜੋ ਅੰਕਿਤ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਦਾ ਧਿਆਉਣਾ ਜਾਂ ਭਗਵਤੀ ਜੀ ਦੀ ਸਹਾਇਤਾ ਜਾਂ ਜਿਸ ਡਿੱਠੇ ਸਭ ਦੁੱਖ ਜਾਏ ਕਿਸੇ ਸਤਿਗੁਰੂ ਦੇ ਨਾਮ ਨਾਲ ਹੈ, ਇੱਕ ਸਤਿਗੁਰੂ ਦੇ ਨਾਮ ਨਾਲ ਕਰ ਨਾਉਣੇ ਦੇ ਆਵੈ ਤਾਂ ਹੈ, ਤਾਂ ਇਸਦਾ ਉਹ ਭਾਵ ਜੋ ਲੈਂਦੇ ਨੇ ਕਿ ਫਲਾਣੇ ਸਤਿਗੁਰਾਂ ਵਿੱਚ ਇਹ ਸ਼ਕਤੀ ਹੈ, ਫਲਾਣੇ ਸਤਿਗੁਰਾਂ ਵਿੱਚ ਇਹ ਸ਼ਕਤੀ ਹੈ, ਸਾਨੂੰ ਇਸ ਤਰ੍ਹਾਂ ਬਿਲਕੁਲ ਨਹੀਂ ਸੋਚਣਾ ਚਾਹੀਦਾ। ਦਰਅਸਲ ਜੋ ਲੋਕ ਕਵਿਤਾ ਦੇ ਭੇਤਾਂ ਨੂੰ, ਕਵਿਤਾ ਦੇ ਰੂਪਾਂ ਨੂੰ ਜਾਣਦੇ ਨੇ, ਉਹ ਸਮਝਦੇ ਨੇ ਕਿ ਇਹ ਜੋ ਪੌੜੀ ਹੈ ਇਹ ਕਵਿਤਾ ਦੇ ਵਿੱਚ ਉਚਾਰਨ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਇਸ ਲਈ ਵੱਖ ਵੱਖ ਵਿਸ਼ੇਸ਼ਣ ਲੈ ਕੇ ਦਸੇ ਪਾਤਸ਼ਾਹੀਆਂ ਦਾ ਧਿਆਨ ਧਰਾਇਆ ਗਿਆ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਸਭ ਥਾਈਂ ਹੋਏ ਸਹਾਏ ਕੋਈ ਇੱਕ ਸਤਿਗੁਰੂ ਹੀ ਐਸਾ ਕਰਦੇ ਨੇ ਅਤੇ ਬਾਕੀ ਨਹੀਂ ਕਰਦੇ, ਅਤੇ ਘਰ ਨਾਉਣੇ ਦੇ ਆਵੇ ਤਾਂ ਹੈ ਕੇਵਲ ਇੱਕ ਸਤਿਗੁਰੂ ਦੇ ਧਿਆਉਣ ਦੇ ਨਾਲ ਹੀ ਹੈ, ਬਾਕੀਆਂ ਦੇ ਨਾਲ ਨਹੀਂ ਹੈ, ਐਸਾ ਕਦਾਚਿਤ ਨਹੀਂ ਹੈ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਚੇਤਨ ਕਰਵਾਇਆ ਸੀ ਸਾਨੂੰ ਕਿ ਭਿੰਨ ਭਿੰਨ ਸਮੂਹ ਕਰ ਜਾਣਾ, ਏਕ ਰੂਪ ਕਿਨਹੂੰ ਪਹਿਚਾਨਾ, ਜਿਨ ਜਾਣਾ ਤਿਨ ਹੀ ਸਿੱਧ ਪਾਈ। ਭਾਵੇਂ ਪਾਤਸ਼ਾਹੀਆਂ ਦਸ ਨੇ ਲੇਕਿਨ ਇਹ ਸਾਰੇ ਜੋਤ ਇੱਕ ਹੀ ਹੈ, ਸ਼ਕਤੀ ਇੱਕ ਹੀ ਹੈ। ਇਸ ਲਈ ਸਾਨੂੰ ਅਰਦਾਸੀਆਂ ਨੂੰ, ਅਰਦਾਸ ਕਰਨ ਲੱਗਿਆਂ ਗੁਰੂ ਕੇ ਪਿਆਰ ਵਾਲਿਆਂ ਨੂੰ, ਗੁਰੂ ਕੇ ਸਿੱਖ ਅਖਵਾਉਣ ਵਾਲਿਆਂ ਨੂੰ, ਸਾਰਿਆਂ ਨੂੰ ਇਸ ਗੱਲ ਦਾ ਧਿਆਨ ਕਰਨ ਦੀ ਖਾਸ ਤੌਰ 'ਤੇ ਲੋੜ ਹੈ ਕਿ ਦਸੇ ਪਾਤਸ਼ਾਹੀਆਂ ਇੱਕ ਹੀ ਜੋਤ ਹਨ। ਜੋਤ ਉਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟਿਆ। ਦਸੇ ਸਤਿਗੁਰੂ ਹੀ ਜਿਨ੍ਹਾਂ ਦੇ ਸਰਵ ਸ਼ਕਤੀਮਾਨ ਨੇ, ਜਿਨ੍ਹਾਂ ਦੇ ਬਾਬਤ ਜਿਸ ਵੇਲੇ ਸਿੱਖ ਧਿਆਨ ਕਰਦਾ ਹੈ ਅਤੇ ਉਸ ਨੂੰ ਸਾਰਾ ਕੁਛ ਪ੍ਰਾਪਤ ਹੁੰਦਾ ਹੈ। ਇਸ ਤੋਂ ਬਾਅਦ ਜੋ ਅਗਲੀ ਪੰਗਤੀ ਹੈ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜ਼ਰੂਰ ਬਰ ਜ਼ਰੂਰ ਇਹਨਾਂ ਲਫ਼ਜ਼ਾਂ ਦੇ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਲਫ਼ਜ਼ ਪਾਠ ਦੀਦਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਚੂੰਕਿ ਬਾਣੀ ਰੂਪ ਨੇ, ਸ਼ਬਦ ਰੂਪ ਨੇ, ਅਤੇ ਬਾਣੀ ਦਾ, ਸ਼ਬਦ ਦਾ ਜੋ ਧਿਆਨ ਹੈ, ਬਾਣੀ ਅਤੇ ਸ਼ਬਦ ਦਾ ਜੋ ਦਰਸ਼ਨ ਹੈ ਉਹ ਪਾਠ ਦਰਸ਼ਨ ਹੈ। ਬਾਣੀ ਦਾ, ਸ਼ਬਦ ਦਾ ਜੋ ਦੀਦਾਰ ਹੈ ਉਹ ਪਾਠ ਦੀਦਾਰ ਹੈ। ਆਪ ਜੀ ਨੂੰ ਮੌਕਾ ਬਣੇ ਤਾਂ ਸਿੱਖ ਰਹਿਤ ਮਰਿਆਦਾ ਜ਼ਰੂਰ ਪੜ੍ਹ ਕੇ ਦੇਖਣੀ, ਜਿਸ ਦੇ ਵਿੱਚ ਪੰਥਕ ਤੌਰ 'ਤੇ ਇਸ ਗੱਲ ਵੱਲ ਸਾਡਾ ਧਿਆਨ ਦਿਵਾਇਆ ਗਿਆ ਕਿ ਕੁਝ ਲੋਕ ਜੋ ਕੇਵਲ ਅੱਖਰਾਂ ਦੇ ਦਰਸ਼ਨ ਕਰਕੇ ਸਮਝਦੇ ਨੇ ਕਿ ਅਸਾਂ ਨੇ ਬਾਣੀ ਦੇ ਦਰਸ਼ਨ ਕਰ ਲਏ, ਔਰ ਇਸ ਲਈ ਕਈ ਵਾਰ ਉਹ ਰੁਮਾਲਾ ਉਠਾ ਕੇ ਝਾਤ ਪਾਉਣ ਦਾ ਯਤਨ ਕਰਦੇ ਨੇ, ਐਸਾ ਨਹੀਂ ਹੈ। ਧਿਆਨ ਕਰਵਾਇਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਦਸਾਂ ਪਾਤਸ਼ਾਹੀਆਂ ਦੀ ਜੋਤ ਨੇ, ਕਈ ਵਾਰ ਇਉਂ ਵੀ ਲਫ਼ਜ਼ ਐਡ ਕੀਤਾ ਜਾਂਦਾ ਆਤਮਕ ਜੋਤ, ਜੋ ਦਸਾਂ ਪਾਤਸ਼ਾਹੀਆਂ ਦੀ ਜੋਤ ਨੇ, ਇਹ ਸ਼ਬਦ ਗੁਰੂ ਨੇ, ਇਹ ਬਾਣੀ ਗੁਰੂ ਨੇ, ਅਤੇ ਸ਼ਬਦ ਰੂਪ, ਬਾਣੀ ਰੂਪ ਜੋ ਹਨ ਉਹਨਾਂ ਦਾ ਦੀਦਾਰ ਕਰਨਾ ਹੋਵੇ ਤਾਂ ਫਿਰ ਸ਼ਬਦ ਨੂੰ ਪੜ੍ਹਨ ਦੇ ਨਾਲ ਹੀ ਹੈ, ਬਾਣੀ ਨੂੰ ਪੜ੍ਹਨ ਦੇ ਨਾਲ ਹੀ ਹੈ। ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜ਼ਰੂਰ ਧਿਆਨ ਕਰਿਓ ਜੇ ਲਫ਼ਜ਼ ਦਾ ਜੋ ਉਚਾਰਨ ਹੈ, ਜਿਸ ਦਾ ਅਸੀਂ ਜਾਪ ਕਰਨਾ, ਜਿਸ ਦਾ ਅਸੀਂ ਧਿਆਨ ਧਰਨਾ ਹੈ, ਧਿਆਨ ਵੀ ਵਾਹਿਗੁਰੂ ਦਾ ਹੈ ਔਰ ਜਾਪ ਵੀ ਵਾਹਿਗੁਰੂ ਹੈ। ਇੱਥੇ ਨਾ ਤਾਂ ਲਫ਼ਜ਼ ਸ੍ਰੀ ਵਾਹਿਗੁਰੂ ਹੈ, ਨਾ ਲਫ਼ਜ਼ ਸਤਨਾਮ ਸ੍ਰੀ ਵਾਹਿਗੁਰੂ ਹੈ। ਅਕਸਰ ਗੁਰਮੁਖ ਪ੍ਰੇਮੀ ਜਿਹੜੇ ਨੇ ਅਰਦਾਸ ਕਰਨ ਲੱਗੇ ਹਾਂ, ਇਉਂ ਹੀ ਆਖਦੇ ਨੇ ਬੋਲੋ ਜੀ ਵਾਹਿਗੁਰੂ, ਅਤੇ ਪਿੱਛੇ ਸਾਰੀ ਸੰਗਤ ਜਾਂ ਜਿਤਨੇ ਵੀ ਵਿਅਕਤੀ ਹੋਣ ਸਾਰੇ ਮਿਲ ਕੇ ਵਾਹਿਗੁਰੂ ਆਖਦੇ ਨੇ। ਇਸ ਤੋਂ ਅੱਗੇ ਜੋ ਪਹਿਰਾ ਹੈ ਉਹ ਹੈ ਹੁਣ ਉਹਨਾਂ ਦਾ ਧਿਆਨ, ਜਿਨ੍ਹਾਂ ਨੇ ਸਤਿਗੁਰਾਂ ਦੀ ਇਸ ਮਤ ਦੇ ਅਨੁਸਾਰ, ਗੁਰਮਤ ਦੇ ਅਨੁਸਾਰ ਚੱਲਦੇ ਹੋਇਆਂ ਆਪਣਾ ਜੀਵਨ ਬਤੀਤ ਕੀਤਾ। ਔਰ ਕਿਹਨਾਂ ਦਾ ਜ਼ਿਕਰ ਹੈ? ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅਨਡਿੱਠ ਕੀਤਾ ਤਿਨਾਂ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ, ਬੋਲੋ ਜੀ ਵਾਹਿਗੁਰੂ। ਇਸ ਦੂਸਰੇ ਪਹਿਰੇ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਮਹਾਂਪੁਰਸ਼ਾਂ ਦਾ, ਉਹਨਾਂ ਬ੍ਰਹਮ ਗਿਆਨੀਆਂ ਦਾ, ਉਹਨਾਂ ਵਿਅਕਤੀਆਂ ਦਾ ਅਭਿਨੰਦਨ ਕੀਤਾ ਗਿਆ ਜਿਨ੍ਹਾਂ ਨੂੰ ਗੁਰੂ ਪੰਥ ਵਿੱਚ ਪਿਆਰੇ ਆ ਕੇ ਸਨਮਾਨਿਆ ਗਿਆ ਔਰ ਸਨਮਾਨ ਕੀਤਾ ਜਿਨ੍ਹਾਂ ਦਾ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ। ਇਹ ਇੱਕ ਸੁੰਦਰ ਰਵਾਇਤ ਹੈ, ਇੱਕ ਸੁੰਦਰ ਪਰੰਪਰਾ ਹੈ ਕਿ 10 ਪਾਤਸ਼ਾਹੀਆਂ ਅਥਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਅਦ ਜਿਨ੍ਹਾਂ ਦਾ ਧਿਆਨ ਧਰਦਾ ਹੈ ਸਿੱਖ, ਜਿਨ੍ਹਾਂ ਦਾ ਅਭਿਨੰਦਨ ਕਰਦਾ ਹੈ ਸਿੱਖ, ਉਹਨਾਂ ਦਾ ਅਭਿਨੰਦਨ ਕਰਦਾ ਹੈ, ਉਹਨਾਂ ਦਾ ਧਿਆਨ ਧਰਦਾ ਹੈ ਜਿਨ੍ਹਾਂ ਨੇ ਨਾਮ ਬਾਣੀ ਦੇ ਅਨੁਸਾਰ ਆਪਣਾ ਜੀਵਨ ਜੀਵਿਆ। ਨਾਮ ਬਾਣੀ ਦੇ ਅਨੁਸਾਰ ਚੱਲਦਿਆਂ ਹੋਇਆਂ ਜੋ ਤਿਆਗ, ਜੋ ਕੁਰਬਾਨੀ ਦੇ ਪੁਤਲੇ ਬਣੇ, ਜਿਨ੍ਹਾਂ ਦਾ ਜੀਵਨ ਸਿੱਖ ਦੇ ਵਾਸਤੇ ਇੱਕ ਆਦਰਸ਼ਕ ਜੀਵਨ ਹੈ, ਉਹਨਾਂ ਦਾ ਧਿਆਨ ਧਰਾਇਆ ਗਿਆ। ਔਰ ਮੁੱਖ ਰੂਪ 'ਚ ਹਨ ਪੰਜਾਂ ਪਿਆਰਿਆਂ ਦਾ, ਭਾਵ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਮੋਹਕਮ ਸਿੰਘ, ਹਿੰਮਤ ਸਿੰਘ ਜੀ, ਫਿਰ ਚੌਹਾਂ ਸਾਹਿਬਜ਼ਾਦੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ, ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ। ਇੱਥੇ ਹੁਣ ਬਾਕੀ ਜਿਹੜੇ ਸਾਹਿਬਜ਼ਾਦੇ ਨੇ, ਕੋਈ ਤ੍ਰੇਣ ਸਾਹਿਬਜ਼ਾਦੇ ਅਖਵਾਉਣ ਅਤੇ ਭੱਲੇ ਸਾਹਿਬਜ਼ਾਦੇ ਅਖਵਾਉਣ, ਕੋਈ ਬੇਦੀ ਸਾਹਿਬਜ਼ਾਦੇ ਅਖਵਾਉਣ, ਕੋਈ ਸੋਢੀ ਸਾਹਿਬਜ਼ਾਦੇ ਅਖਵਾਉਣ, ਵੀ ਅਸੀਂ ਸਾਰੇ ਸਾਹਿਬਜ਼ਾਦੇ ਹਾਂ ਅਤੇ ਸਾਡਾ ਵੀ ਨਾਂ ਜਿਹੜਾ ਹੈ ਉਹ ਅਰਦਾਸ ਵਿੱਚ ਸ਼ਾਮਿਲ ਹੈ ਜਾਂ ਹੋਣਾ ਚਾਹੀਦਾ ਹੈ, ਅਜਿਹਾ ਨਹੀਂ ਹੈ, ਅਜਿਹਾ ਨਹੀਂ ਹੈ। ਇਸੇ ਲਈ ਜਦੋਂ ਅਰਦਾਸ ਕਰਦੇ ਹਾਂ ਤਾਂ ਅਸੀਂ ਆਖਦੇ ਹਾਂ ਚੌਹਾਂ ਸਾਹਿਬਜ਼ਾਦੇ ਹਾਂ, ਅਤੇ ਚੌਹਾਂ ਸਾਹਿਬਜ਼ਾਦਿਆਂ ਤੋਂ ਭਾਵ ਹੈ, ਮੁਰਾਦ ਹੁੰਦੀ ਹੈ ਸਾਡੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਚਾਰ ਸਾਹਿਬਜ਼ਾਦੇ, ਉਹਨਾਂ ਤੋਂ ਬਾਅਦ 40 ਮੁਕਤਿਆਂ। ਇਹ ਜਿਹੜੇ ਮੁਕਤੇ ਨੇ ਅਕਸਰ ਮੁਕਤਸਰ ਦੇ ਸ਼ਹੀਦਾਂ ਦਾ ਹੀ ਜ਼ਿਕਰ ਸਮਝਿਆ ਜਾਂਦਾ ਹੈ, ਲੇਕਿਨ ਗੁਰੂ ਕਲਗੀਧਰ ਪਾਤਸ਼ਾਹ ਜਿਵੇਂ ਜ਼ਫਰਨਾਮਾ ਵਿੱਚ ਆਪ ਬਿਆਨ ਕਰਦੇ ਨੇ ਕਿ ਗੁਰਸਾਨਾ ਚੇਕਾਰੇ ਕੁਨਤ ਚਿਹਲ ਨਰ, ਇਹ ਦਇਲਕ ਬਾਰ ਆਯਤ ਬਾਰੋਂ ਬੇਖਬਰ, ਜਿਨ੍ਹਾਂ ਤੋਂ ਭਾਵ ਹੈ ਕਿ ਚਮਕੌਰ ਦੀ ਗੜੀ ਦੇ ਵਿੱਚ ਲੜਨ ਵਾਲੇ, ਲੜਕੇ ਸ਼ਹੀਦ ਹੋਣ ਵਾਲੇ ਜਿਹੜੇ ਨੇ ਉਹ ਵੀ 40 ਨੇ। ਇਸ ਲਈ ਕੋਈ ਹਰਜ਼ ਨਹੀਂ ਹੈ ਕਿ ਜਿਸ ਵੇਲੇ ਸਿੱਖ ਧਿਆਨ ਧਰੇ ਤੇ ਇਹ ਵੀ ਸ਼ੂਰਵੀਰ ਸਨ, ਇਹ ਵੀ ਯੋਧੇ ਸਨ, ਇਹ ਵੀ ਸਿਰਲੱਥ ਸਨ, ਇਹਨਾਂ ਨੇ ਵੀ ਸਤਿਗੁਰਾਂ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਹੋਇਆਂ ਸਿਰ ਤਲੀ 'ਤੇ ਰੱਖ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਗੁਰੂ ਘਰ ਦੀ, ਗੁਰੂ ਪੰਥ ਦੀ ਸੇਵਾ ਕੀਤੀ। ਇਹਨਾਂ ਤੋਂ ਬਾਅਦ ਹੱਠੀਆਂ ਜਪੀਆਂ ਤਪੀਆਂ, ਇਹ ਇੱਕ ਸਮੂਹਕ ਰੂਪ ਦੇ ਵਿੱਚ ਵਿਸ਼ੇਸ਼ਣ ਵਰਤਿਆ ਗਿਆ। ਹੱਠੀਆਂ, ਹੱਠੀਆਂ ਤੋਂ ਭਾਵ ਹੈ ਸਿਰੜੀਆਂ। ਕਿਹੜੇ ਹੱਠੀ? ਉਹ ਵਿਅਕਤੀ ਜਿਨ੍ਹਾਂ ਨੇ ਧਰਮ ਨੂੰ, ਧਰਮ ਦੀ ਭਾਵਨਾ ਨੂੰ, ਧਰਮ ਦੇ ਸਿਧਾਂਤ ਨੂੰ ਦ੍ਰਿੜਤਾ ਦੇ ਨਾਲ ਨਿਭਾਇਆ, ਹੱਠ ਦੇ ਨਾਲ ਨਿਭਾਇਆ। ਇਹ ਜ਼ਿਦਾਂ ਵਾਲੀਆਂ ਗੱਲਾਂ ਨਹੀਂ ਹੈ, ਇਹ ਹੱਠ ਜ਼ਿਦਾਂ ਵਾਲਾ ਰੂਪ ਨਹੀਂ ਹੈ, ਇਹ ਹੱਠ ਇੱਕ ਧਰਮ ਦਾ ਹੱਠ ਹੈ, ਇਹ ਹੱਠ ਇੱਕ ਧਰਮ ਦਾ ਸਿਰੜ ਹੈ, ਜਿਸ ਦੇ ਬਾਬਤ ਗੁਰੂ ਕਲਗੀਧਰ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜ਼ਿਕਰ ਕਰਦੇ ਹੋਇਆਂ ਆਖਦੇ ਨੇ, ਸੀਸ ਲੀਆ ਪਰ ਸਿਰੜ ਨਾ ਦੀਆ। ਇਹ ਉਹ ਹੱਠ ਹੈ, ਇਹ ਉਹ ਸਿਰੜ ਹੈ। ਜਪੀਆਂ ਤਪੀਆਂ, ਇਹ ਜਪ ਤਪ ਕਰਨ ਵਾਲੇ ਸਹਿਜ ਅਵਸਥਾ ਦੇ ਵਿੱਚ, ਜਪ ਤਪ ਕਰਨ ਵਾਲੇ ਗੁਰੂ ਕੇ ਸਿੱਖਾਂ ਦਾ ਨਾਮ ਬਾਣੀ ਦਾ ਅਭਿਆਸ ਕਰਨ ਵਾਲੇ, ਨਾਮ ਬਾਣੀ ਦੇ ਅਭਿਆਸ ਦੇ ਅਨੁਸਾਰ ਚੱਲਣ ਵਾਲੇ, ਗੁਰੂ ਪਿਆਰਿਆਂ ਦਾ ਜ਼ਿਕਰ ਹੈ, ਇਹ ਧੂਣੀਆਂ ਤਾ ਕੇ ਅਤੇ ਜੰਗਲਾਂ ਵਿੱਚ ਜਾ ਕੇ ਜਾਂ ਗੁਫਾਵਾਂ ਵਿੱਚ ਬੈਠ ਕੇ ਜਾਂ ਪੁੱਠੇ ਸਿੱਧੇ ਲਟਕ ਕੇ ਜਪ ਤਪ ਕਰਨ ਵਾਲੇ ਪਾਣੀ ਵਿੱਚ ਖੜੇ ਹੋ ਕੇ ਇੱਕ ਟੰਗ ਤੇ ਜਾਂ ਕਿਸੇ ਐਸੇ ਆਸਣਾਂ ਦੇ ਨਾਲ ਕਰਨ ਕਰਾਉਣ ਵਾਲਿਆਂ ਦਾ ਬਿਲਕੁਲ ਕੋਈ ਜ਼ਿਕਰ ਨਹੀਂ ਹੈ, ਕੋਈ ਅਭਿਨੰਦਨ ਨਹੀਂ ਹੈ। ਫਿਰ ਇੱਥੇ ਹੀ ਵਸ ਨਹੀਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਜਿਨ੍ਹਾਂ ਨੇ ਨਾਮ ਨੂੰ ਨਾਮ ਜਪਦਿਆਂ ਜਪਦਿਆਂ ਵੰਡ ਛਕਿਆ। ਵੰਡ ਛਕਣ ਵਾਲੇ ਨੂੰ ਗੁਰੂ ਘਰ ਦੇ ਵਿੱਚ ਬਹੁਤ ਮਾਣ ਮਿਲਿਆ ਹੈ। ਮਾਣਯੋਗ ਭਾਈ ਸਾਹਿਬ ਹੋਰ ਹੀ ਭਾਈ ਗੁਰਦਾਸ ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ, ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਉਣ ਵਰਤਨ ਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਸਿੱਖ ਦਾ ਜੀਵਨ ਹੈ, ਸਿੱਖ ਦਾ ਕਿਰਦਾਰ ਹੈ, ਸਿੱਖ ਦਾ ਕਰੈਕਟਰ ਹੈ। ਦਰਅਸਲ ਨਾਮ ਬਾਣੀ ਦੇ ਨਾਲ ਜੋੜ ਕੇ ਸਤਿਗੁਰਾਂ ਨੇ ਇੱਕ ਗੱਲ ਸਮਝਾਈ, ਇਫ ਯੂ ਵਾਂਟ ਟੂ ਬੀ ਕਲੋਜ਼ਰ ਟੂ ਗੋਡ ਬੀ ਕਲੋਜ਼ਰ ਟੂ ਪੀਪਲ। ਜੇ ਤੂੰ ਵਾਹਿਗੁਰੂ ਦੇ ਨੇੜੇ ਹੋਣਾ ਚਾਹੁੰਦਾ ਹੈ ਤੇ ਤੈਨੂੰ ਵਾਹਿਗੁਰੂ ਦੇ ਬੰਦਿਆਂ ਦੇ ਨੇੜੇ ਹੋਣ ਦੀ ਲੋੜ ਹੈ। ਤੇ ਸਿੱਖ ਐਵੇਂ ਕਰਦੇ ਸਨ, ਜੋ ਕੁਛ ਵਸਤ ਕਿਸੇ ਹੱਥ ਆਵੈ ਪੰਥ ਥਾਈ ਖੁਸ਼ ਹੋਏ ਛਕਾਵੈ, ਸਭ ਤੋਂ ਪਹਿਲਾਂ ਪੰਥ ਨੂੰ ਛਕਾਉਣਾ ਹੈ ਤੇ ਫਿਰ ਬਾਕੀ ਬਚੈ ਤੋ ਆਪ ਖਲੈ ਹੈ, ਨਹੀਂ ਤੋ ਲੰਗਰ ਮਸਤ ਬਤਾ ਹੈ। ਇਹ ਸੁੰਦਰ ਉਦਾਹਰਨਾਂ ਨੇ ਸਾਡੇ ਪਾਸ। ਤੇ ਫਿਰ ਅਸੀਂ ਅਰਦਾਸ ਵਿੱਚ ਉਹਨਾਂ ਦਾ ਅਭਿਨੰਦਨ ਕਰਦੇ ਹਾਂ ਜਿਨ੍ਹਾਂ ਨੇ ਵੰਡ ਛਕਿਆ ਅਤੇ ਵੰਡ ਕੇ ਛਕਦਿਆਂ ਹੋਇਆਂ ਦੇਗਾਂ ਚਲਾਈਆਂ। ਨਾਲ ਅਗਲੀ ਬਾਤ ਵੀ ਕਹਿ ਦਿੱਤੀ ਕਿ ਧਰਮ ਦੀ ਇਸ ਗੱਲ ਨੂੰ ਲੈ ਕੇ ਤੁਰਦਿਆਂ ਤੁਰਦਿਆਂ ਅਗਰ ਕਿਸੇ ਨੇ ਰੁਕਾਵਟ ਪਾਉਣ ਦਾ ਯਤਨ ਕੀਤਾ ਤੇ ਫਿਰ ਜਿਨ੍ਹਾਂ ਨੇ ਤੇਗਾਂ ਵਾਹੀਆਂ। ਅਗਲੀ ਬਾਤ ਆਖੀ, ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਮੈਂ ਕਈ ਵਾਰ ਅਰਜ਼ ਕਰਿਆ ਕਰਦਾ ਕਿ ਗੁਰੂ ਪੰਥ ਨੇ ਜਿਸ ਵੇਲੇ ਅਰਦਾਸ ਉਲੀਕੀ ਹੈ ਤੇ ਅਰਦਾਸ ਉਲੀਕਦਿਆਂ ਹੋਇਆਂ ਨਾਮ ਜਪਣ ਦੀ ਗੱਲ ਕਰਨ ਵਾਲਿਆਂ, ਵੰਡ ਕੇ ਛਕਣ ਦੀ ਗੱਲ ਕਰਨ ਵਾਲਿਆਂ, ਦੇਗਾਂ ਚਲਾਉਣ ਵਾਲਿਆਂ ਦੀ ਗੱਲ ਕਰਦਿਆਂ ਹੋਇਆਂ, ਤੇਗਾਂ ਚਲਾਉਣ ਵਾਲਿਆਂ ਦੀ ਗੱਲ ਕਰਦਿਆਂ ਹੋਇਆਂ ਨਾਲ ਇਹ ਜਦੋਂ ਅੰਕਿਤ ਕਰ ਦਿੱਤਾ, ਦੇਖ ਕੇ ਅਨਡਿੱਠ ਕੀਤਾ, ਤਾਂ ਇਟ ਡਜ਼ ਮੀਨ, ਇਸ ਦਾ ਭਾਵ ਇਹ ਹੈ ਕਿ ਜਿਤਨੇ ਉਹ ਬਾਕੀ ਕਰਮ ਕਰਨੇ ਮਹਾਨ ਹਨ, ਕਿਸੇ ਦੀ ਭੁੱਲ ਨੂੰ ਵੇਖ ਕੇ ਅਨਡਿੱਠ ਕਰ ਦੇਣਾ ਵੀ ਉਤਨਾ ਹੀ ਮਹਾਨ ਹੈ। ਕਦੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ ਭਾਵ ਦੇ ਲਫ਼ਜ਼ ਕਹੇ ਸਨ ਤੇ ਨੋਟ ਕਰ ਲਏ ਗੁਰੂ ਪਿਆਰਿਆਂ ਨੇ, ਕਰਨੀ ਛਿਮਾ ਮਹਾਨ ਤਪ ਜਾਨ, ਛਿਮਾ ਕਰਤ ਹੀ ਦੈਬੋ ਦਾਨ, ਛਿਮਾ ਸਕਲ ਤੀਰਥ ਇਸ਼ਨਾਨ, ਤੇ ਆਖਿਆ ਛਿਮਾ ਸਮਾਨ ਆਨ ਗੁਣ ਨਾਹੀ, ਤਾਂ ਤੇ ਛਿਮਾ ਧਰੋ ਮਨ ਮਾਹੀ। ਵੇਖ ਕੇ ਛਿਮਾ ਕਰ ਦੇਣਾ, ਵੇਖ ਕੇ ਅਨਡਿੱਠ ਕਰ ਦੇਣਾ, ਇਹ ਮਨੁੱਖੀ ਜ਼ਿੰਦਗੀ ਦਾ ਸਭ ਤੋਂ ਵੱਡਾ ਗੁਣ ਹੈ, ਬਹੁਤ ਵੱਡਾ ਗੁਣ ਹੈ। ਤੇ ਆਖਿਆ ਅਰਦਾਸ ਵਿੱਚ ਅਸੀਂ ਐਸੇ ਗੁਰੂ ਪਿਆਰਿਆਂ ਦਾ ਵੀ ਅਸੀਂ ਅਭਿਨੰਦਨ ਕਰਦੇ ਹਾਂ ਜਿਹਨੇ ਵਾਹਿਗੁਰੂ ਦੇ ਇਸ ਗੁਣ ਨੂੰ ਅਪਣਾਇਆ ਹੈ। ਵਾਹਿਗੁਰੂ ਵੀ ਪਰਦੇ ਟੱਕਦਾ ਹੈ ਨਾ, ਵਾਹਿਗੁਰੂ ਵੀ ਵੇਖ ਕੇ ਅਨਡਿੱਠ ਕਰਦਾ ਹੈ ਨਾ, ਦੁੱਖਣ ਦੇਖਤ ਹੈ ਪਰਦੇ ਤਨਾ ਹਾਰ ਹੈ। ਵਾਹਿਗੁਰੂ ਵੀ ਦੋਸ਼ਣ ਵੇਖਦਾ ਹੈ, ਦੂਸ਼ਣ ਵੇਖਦਾ ਹੈ, ਕਮਜ਼ੋਰੀਆਂ ਵੇਖਦਾ ਹੈ ਪਰ ਨਜ਼ਰਅੰਦਾਜ਼ ਕਰਦਾ ਹੈ। ਇੱਥੇ ਇਸ ਪੱਖ ਦੇ ਵੱਲ ਵੀ ਸਾਨੂੰ ਧਿਆਨ ਦੇਣ ਦੀ ਲੋੜ ਹੈ। ਤੋ ਅੰਤ ਇਸ ਪਹਿਰੇ ਦੇ ਅੰਤ ਵਿੱਚ ਫਿਰ ਆ ਕੇ ਅਖਵਾਉਂਦਾ ਹੈ ਅਰਦਾਸੀਆ, ਅਰਦਾਸ ਕਰਨ ਵਾਲਾ ਚੇਤੇ ਕਰਵਾਉਂਦਾ ਹੈ ਸਾਨੂੰ ਇਹਨਾਂ ਗੁਣਾਂ ਦਾ ਧਿਆਨ ਕਰਵਾਉਂਦਿਆਂ ਕਰਵਾਉਂਦਿਆਂ ਵਾਹਿਗੁਰੂ ਦੇ ਨਾਲ ਇੱਕ ਸੁਰ ਹੋਣ ਲਈ ਫਿਰ ਪ੍ਰੇਰਿਤ ਕਰਦਾ ਹੋਇਆ ਆਖਦਾ ਹੈ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਤੇ ਨਾਲ ਜਿਤਨੇ ਵੀ ਸਹਿਯੋਗੀ ਸੰਗੀ ਸਾਥੀ ਹੁੰਦੇ ਨੇ ਸਾਰੇ ਪਿਆਰ ਸਹਿਤ ਵਾਹਿਗੁਰੂ ਆਖਦੇ ਹਨ।